ਅੱਜ ਪੰਜ ਛੇ ਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ ਜਿਹੜੀਆਂ ਸਾਨੂੰ ਪੜ੍ਹਨੀਆਂ ਚਾਹੀਦੀਆਂ। ਪਰ ਇਹ ਗੱਲ ਨਹੀਂ ਹੈ ਕਿ ਅਸੀਂ ਅੱਡਾ ਦੌੜ ਤੇ ਪਿੱਛੇ ਚੌੜ ਵਾਲੀ ਗੱਲ ਹੋ ਜਾਵੇ, ਜਾਈ ਪੜ੍ਹੀਏ ਦੁਨਿਆਵੀ ਤੱਕ ਵਿਦਿਆ ਤੇ ਗੁਰੂ ਤੋਂ ਅਸੀਂ ਸੁਖਣੇ ਹੁੰਦੇ ਜਾਈਏ, ਗੁਰੂ ਤੋਂ ਨਗੁਰੇ ਹੁੰਦੇ ਜਾਈਏ, ਗੁਰੂ ਤੋਂ ਪਰੇ ਹੁੰਦੇ ਜਾਈਏ। ਜਿਉਂ ਜਿਉਂ ਅਸੀਂ ਪੜਾਂਗੇ, ਜਿਉਂ ਜਿਉਂ ਸਾਡੀ ਵਿਦਵਤਾ ਆਵੇਗੀ, ਜਿਉਂ ਜਿਉਂ ਸਾਡਾ ਦਿਮਾਗ ਸਤਿਗੁਰ ਬਖਸ਼ਿਸ਼ ਕਰਨਗੇ, ਰਹਿਮਤ ਕਰਨਗੇ, ਤੇ ਉਦੋਂ ਸਾਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ। ਸੋ ਐਸੀ ਬਿਰਤੀ ਹੋਣੀ ਚਾਹੀਦੀ ਗੁਰਸਿੱਖ ਦੀ। ਤੋ ਸਾਰ ਸਿੰਘ, ਪਰ ਗੁਰਸਿੱਖ ਦੀਆਂ ਬਿਰਤੀਆਂ ਆਮ ਕੀ ਹੈ? ਜਦੋਂ ਕੋਈ ਮਾੜੀ ਜੀ ਵਿਦਵਤਾ ਆ ਜਾਂਦੀ, ਸਿਆਣਪ ਆ ਜਾਂਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਤੇ ਕਲਮ ਚੁੱਕ ਲੈਂਦੇ ਆ ਜੀ, ਗੁਰੂ ਗ੍ਰੰਥ ਸਾਹਿਬ ਤੇ ਆਹ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਤੇ ਆਹ ਨਹੀਂ ਹੋਣਾ ਚਾਹੀਦਾ, ਆਹ ਮੂਲ ਮੰਤਰ ਘੱਟ ਵੱਧ ਗਿਆ ਤੇ ਉਹ ਘੱਟ ਕਰ ਦੋ, ਰਹਿਰਾਸ ਸਾਹਿਬ ਘੱਟ ਕਰ ਦੋ, ਆਹ ਫਲਾਨਾ ਕੰਮ ਘੱਟ ਕਰ ਦੋ। ਤੇ ਸਾਰ ਸੰਗਤ ਜੀ, ਇਹਦੇ ਵਿੱਚ ਗੁਰਮਤ ਨਹੀਂ ਹੈ, ਕਿਉਂਕਿ ਸਾਡੀ ਗੁਰਸਿੱਖੀ ਨੂੰ ਢਾਹ ਹਰ ਪਾਸਿਓਂ ਲੱਗ ਰਹੀ ਹੈ। ਜੇ ਅੰਮ੍ਰਿਤ ਦੀ ਦਾਤ ਖਤਮ ਹੋ ਗਈ, ਅੰਮ੍ਰਿਤ ਦੀ ਗੱਲ ਬਾਣੀਆਂ ਦੇ ਵਿੱਚ ਫਰਕ ਪੈ ਗਿਆ, ਤੇ ਸਾਧ ਸੰਗਤ ਇੱਕ ਵਾਰ ਕੀ ਹੋਇਆ, ਜਿਹੜਾ ਅਕਾਲੀ ਪੰਜ ਪੌੜੀਆਂ ਪੜ੍ਹ ਕੇ ਹੀ ਸਾਰ ਲੈਂਦੇ, ਅੰਮ੍ਰਿਤ ਵੀ ਪੰਜਾਂ ਪੌੜੀਆਂ ਨਾਲ ਹੀ ਤਿਆਰ ਕਰ ਦਿੰਦੇ ਜੀ। ਇਹ ਸੰਤ ਕਰਤਾਰ ਸਿੰਘ ਖਾਲਸਾ ਵੇਲੇ ਦਾ ਬਚਨ ਹੈ। ਉਹ ਕਿਤੇ ਮਹਾਂਪੁਰਖਾਂ ਨੂੰ ਪਤਾ ਲੱਗਾ, ਕਹਿੰਦੇ ਗੁਰਮੁਖੋ 40 ਪੌੜੀਆਂ ਜਿਹੜਾ ਆਨੰਦ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਹੈ, ਦਸਮ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕੀਤਾ ਸੀ, ਉਹ 40 ਪੌੜੀਆਂ ਆਨੰਦ ਸਾਹਿਬ ਪੜਿਆ ਸੀ, ਤੇ ਕਈ ਪੰਜ ਪੌੜੀਆਂ ਆਨੰਦ ਸਾਹਿਬ ਦਾ ਪੜ੍ਹ ਕੇ ਕਹਿੰਦੇ ਜੀ ਅੰਮ੍ਰਿਤ ਤਿਆਰ ਹੋ ਗਿਆ। ਫਿਰ ਅਧੂਰਾ ਬਣਿਆ ਨਾ, ਫਿਰ ਉਹ ਅੰਮ੍ਰਿਤ ਛੱਕ ਕੇ ਤਿਆਰ ਬਰਤਿਆਰ ਗੁਰੂ ਦਾ ਖਾਲਸਾ, ਫਿਰ ਸਾਧ ਸਿੰਘ ਜੰਗ ਦੇ ਵਿੱਚ ਜੂਝਦਾ ਕਿਉਂ ਨਹੀਂ ਹੈ? ਉਹ ਅਵਤਾਰ ਤਿਆਰ ਬਰਤਿਆਰ ਗੁਰੂ ਦਾ ਖਾਲਸਾ, ਫਿਰ ਪੂਰਨ ਖਾਲਸਾ ਬਣ ਕੇ, ਤੇ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਉਹ ਖਾਲਸਾ ਪੂਰਨ ਦੱਸਿਆ ਹੈ, ਜੋ ਤਸਵੀਰ ਦਿੱਤੀ ਹੈ, ਉਹ ਸਾਹਮਣੇ ਸਾਰੇ ਸੰਗਤ ਦੇ ਵਿੱਚ ਆਦਰਸ਼ ਕਿਉਂ ਨਹੀਂ ਆਉਂਦਾ? ਕਿਉਂਕਿ ਸਾਧ ਸੰਗਤ ਜੀ, ਇੱਧਰ ਤਾਂ ਹੀ ਅੰਮ੍ਰਿਤ ਛਕਿਆ, ਉੱਧਰ ਸਾਡੇ ਮਨ ਵਿੱਚ ਭਰਮ ਭੁਲੇਖੇ ਵੀ ਬਹੁਤ ਹੁੰਦੇ ਹਨ, ਉਹਨਾਂ ਭੁਲੇਖਿਆਂ ਤੋਂ ਅਸੀਂ ਦੂਰ ਹੋਣਾ ਹੈ, ਉਹਨਾਂ ਭੁਲੇਖਿਆਂ ਤੋਂ ਅਸੀਂ ਬਚਣਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਰਾਤ ਦੱਸੀ ਹੈ, ਮਹਾਰਾਜ ਕਹਿੰਦੇ ਰਾਤ ਬਿਨਾ ਨਾ ਸਿੱਖ ਕਹਾਵਾ, ਰਾਤ ਬਿਨਾ ਦਰ ਚੋਟਾਂ ਖਾਵਾ, ਕਹਿੰਦੇ ਰਾਤ ਤੋਂ ਬਿਨਾਂ ਤੇ ਦਰ ਦੇ ਵਿੱਚ ਚੋਟਾਂ ਖਾਣੀਆਂ ਪੈਣਗੀਆਂ, ਦਰਗਾਹ ਦੇ ਵਿੱਚ ਚੋਟਾਂ ਖਾਣੀਆਂ ਪੈਣਗੀਆਂ। ਸੋ ਸਾਧ ਸੰਗਤ ਜੀ, ਕੱਲ ਆਪਾਂ ਵਿਚਾਰ ਕੀਤੀ ਸੀ ਜਿਹੜੀਆਂ ਪੰਜ ਬਾਣੀ ਹੈ ਉਹਨਾਂ ਦਾ ਵੀ ਮਹਾਤਮ ਹੈ। ਸੱਤਾਂ ਬਾਣੀਆਂ ਬਾਰੇ ਆਪਾਂ ਕੱਲ ਵਿਚਾਰ ਕਰ ਲਈ ਸੀ, ਪੰਜਾਂ ਪਿਆਰਿਆਂ ਦੇ ਨਾਵਾਂ ਤੇ ਵੀ ਆਪਾਂ ਕੱਲ ਵਿਚਾਰ ਕਰ ਲਈ ਸੀ। ਅੰਮ੍ਰਿਤ ਤਿਆਰ ਕਰਨ ਲੱਗਿਆ ਸਾਧ ਸੰਗਤ ਜੀ, ਜਿਸ ਤਰ੍ਹਾਂ ਜਲ ਜਿਹੜਾ ਬੜਾ ਪਵਿੱਤਰ ਪਾਉਣੇ ਆ, ਬਾਟਾ ਹੈ ਸਰਬਲੋ ਦਾ, ਖੰਡਾ ਹੈ ਸਰਬਲੋ ਦਾ, ਥੱਲੇ ਜਿਹੜਾ ਸੁਨਹਿਰਾ ਰੱਖਦੇ ਉਹ ਸਥਿਤੀ ਟਿਕਾਉਣ ਵਾਸਤੇ ਰੱਖਦੇ ਆ, ਸੁਨਹਿਰੇ ਤੋਂ ਸਾਧ ਸੰਗਤ ਟਿਕਾਓ ਲੈਣਾ ਹੈ, ਵੀ ਆਦੇ ਆਪਣੇ ਮਨ ਨੂੰ ਟਿਕਾਉਣਾ ਹੈ, ਤੇ ਸਾਧ ਸੰਗਤ ਬਾਟਾ ਜਿਹੜਾ ਹੈ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਰਬਲੋ ਦਾ ਬਖਸ਼ਿਆ ਹੈ, ਉਹ ਜਦੋਂ ਖੰਡਾ ਜਦੋਂ ਸਿੰਘ ਜਿਹੜਾ ਖਿੱਚਦਾ ਹੈ ਨਾ, ਉਹ ਜਦੋਂ ਇਸ ਤਰ੍ਹਾਂ ਸਖੰਡੇ ਕਰਦਾ ਹੈ ਤੇ ਪੰਜ ਪਿਆਰੇ ਦੇ ਮਨ ਵਿੱਚ ਜਿਹੜਾ ਬਾਣੀ ਪੜ ਰਿਹਾ, ਵਿਕਾਰਾਂ ਨੂੰ ਦੂਰ ਸੁੱਟਦਾ ਹੈ, ਜਦੋਂ ਖਿੱਚਦਾ ਹੈ ਸਭ ਗੁਣਾਂ ਨੂੰ ਹਿਰਦੇ ਚ ਧਾਰਨ ਕਰਦਾ। ਇਹ ਜਿਹੜਾ ਖੰਡਾ ਫੇਰਨਾ ਹੈ ਨਾ, ਇਹਦਾ ਵੀ ਮਹਾਤਮ ਹੈ। ਆਹ ਜਿਹੜਾ ਖੰਡਾ ਫੇਰਦੇ ਆ ਸਿੰਘ ਪੰਜ ਪਿਆਰੇ, ਉਹਨਾਂ ਨੂੰ ਜੇ ਕਿਸੇ ਗੁਰਮੁਖ ਪਿਆਰੇ ਪੰਜਾਂ ਪਿਆਰੇ ਚ ਲੱਗਣ ਵਾਲੇ ਨੂੰ ਪੁੱਛ ਲਈਏ, ਸ਼ਾਇਦ ਉਹਨੂੰ ਕਿਸੇ ਬਹੁਤ ਘੱਟ ਪਤਾ ਹੋਵੇਗਾ। ਜਦੋਂ ਅਸੀਂ ਖੰਡਾ ਧੱਕਦੇ, ਉਦੋਂ ਮੈਂ ਬਾਣੀ ਪੜਦੇ ਪੜਦੇ ਆਪਣੇ ਔਗੁਣ ਕੱਢਦੇ ਆ, ਜਦੋਂ ਖੰਡਾ ਖਿੱਚਦੇ ਗੁਣਾਂ ਨੂੰ ਗ੍ਰਹਿਣ ਕਰਨਾ, ਇੱਥੋਂ ਸਿੱਖਿਆ ਲੈਣੀ ਹੈ। ਜਿੱਦਾਂ ਆਪਣੇ ਪੰਜ ਪਿਆਰੇ ਕਹਿ ਦਿੰਦੇ ਨਾ ਗੁਰਮੁਖੋ, ਬਾਟੇ ਦੇ ਵਿੱਚ ਨਿਗਾਹ ਰੱਖਣੀ, ਤੇ ਜਿਹੜੀ ਜਿਹੜੀ ਬਾਣੀ ਪੰਜ ਪਿਆਰੇ ਪੜ੍ਹਦੇ ਤੁਸੀਂ ਵੀ ਨਾਲ ਪੜ੍ਹੀ ਜਾਣਾ। ਪੰਜ ਪਿਆਰੇ ਬਾਟੇ ਦੇ ਚਾਰ ਚੁਫੇਰੇ ਵੀਰ ਆਸਣ ਹੋ ਕੇ ਬੈਠਣਾ, ਖੱਬਾ ਗੋਡਾ ਥੱਲੇ ਲਾ ਕੇ ਸੱਜਾ ਚੁੱਕ ਕੇ, ਤੇ ਸਾਧ ਸੰਗਤ ਜਦੋਂ ਵੀਰ ਆਸਣ ਹੋ ਕੇ ਬੈਠਣਾ, ਤੇ ਆਹ ਜਿਹੜੇ ਹੱਥ ਹਨ ਪੰਜੇ ਜਿਹੜੇ ਸਾਧ ਸੰਗਤ ਜੀ ਪੰਜਾਂ ਪਿਆਰਿਆਂ ਦੇ 10 ਹੱਥ ਹਨ, ਇਹ 10 ਹੱਥ ਬਾਟੇ ਦੇ ਲਾ ਕੇ ਰੱਖਣੇ ਆ, ਜਿਹਨਾਂ ਚੋਂ 9 ਬਾਟੇ ਨਾਲ ਲੱਗਣੇ, ਇੱਕ ਖੰਡੇ ਦੇ ਵਿੱਚ ਉਹ ਖੰਡੇ ਨਾਲ ਫੜਿਆ ਹੋਵੇ ਖੰਡੇ ਨੂੰ ਇੱਕ ਨਾਲ, ਉਹਦੇ ਨਾਲ ਕੀ ਹੈ 10 ਪਾਤਸ਼ਾਹੀਆਂ ਹੋਣਗੀਆਂ, 10 ਪਾਤਸ਼ਾਹੀਆਂ ਦੇ ਬਾਟੇ ਨੂੰ ਹੱਥ ਲੱਗ ਰਹੇ ਹੋਣਗੇ, ਤੇ ਉਹ ਸਾਧ ਸੰਗਤ 9 ਪਾਤਸ਼ਾਹੀਆਂ ਬਾਟੇ ਨੂੰ ਹੱਥ, 1 ਪਾਤਸ਼ਾਹੀ ਦਾ ਖੰਡਾ ਜਿਹੜਾ ਉਹ ਖੰਡਾ ਚੱਲ ਰਿਹਾ ਹੋਵੇਗਾ ਸਾਧ ਸੰਗਤ ਜੀ, ਇਹ ਇਸ ਤਰ੍ਹਾਂ ਦੀ ਮਰਿਆਦਾ ਹੈ। ਤੇ 10 ਹੀ ਨੇਤਰਾਂ ਦੇ ਵਿੱਚੋਂ ਦੀ ਜਾਂ ਦ੍ਰਿਸ਼ਟੀ ਜਿਹੜੀ ਉਹ ਖੰਡ ਉਹ ਅੰਮ੍ਰਿਤ ਦੇ ਵਿੱਚ ਰੱਖਣੀ ਹੈ, ਉਹ ਪੰਜਾਂ ਪਿਆਰਿਆਂ ਜਿਹੜਾ ਅੰਮ੍ਰਿਤ ਸੰਚਾਰ ਕਰ ਰਿਹਾ, ਅੰਮ੍ਰਿਤ ਤਿਆਰ ਕਰ ਰਿਹਾ, ਉਹ ਗੁਰਮੁਖ ਪਿਆਰਾ ਕਦੇ ਇਧਰ ਉਧਰ ਨਿਗਾਹ ਨਹੀਂ ਖੜਦਾ, ਉਹ 10 ਨੇਤਰਾਂ ਦੇ ਵਿੱਚੋਂ 10 ਪਾਤਸ਼ਾਹੀਆਂ ਦੇ ਸਾਧ ਸੰਗਤ ਜੀ ਉਹ ਨੇਤਰ ਦਰਸ਼ਨ ਕਰਦੇ ਹੋਣਗੇ, 10 ਪਾਤਸ਼ਾਹੀਆਂ ਦੇ ਨੇਤਰਾਂ ਦੀ ਜਿਹੜੀ ਬਖਸ਼ਿਸ਼ ਹੈ ਉਹ ਬਰਕਤ ਹੈ, ਉਹ ਉਸ ਅੰਮ੍ਰਿਤ ਦੇ ਵਿੱਚ ਪਵੇਗੀ। ਇਹ ਪੰਜ ਬਾਣੀਆਂ ਏਦਾਂ ਪੜ੍ਹ ਕੇ ਤੇ ਫਿਰ ਸਾਧ ਸੰਗਤ ਜੀ ਬਾਟਾ ਤਿਆਰ ਹੋ ਜਾਂਦਾ, ਫਿਰ ਤਿਆਰ ਕਰਕੇ ਫਿਰ ਅਰਦਾਸ ਕਰਦੇ ਹਾਂ, ਅਰਦਾਸ ਕਰਕੇ ਫਿਰ ਗੁਰੂ ਸਾਹਿਬ ਤੋਂ ਹੁਕਮਨਾਮਾ ਲੈਂਦੇ ਹਾਂ, ਹੁਕਮਨਾਮਾ ਲੈ ਕੇ ਆਗਿਆ ਲੈ ਕੇ ਫਿਰ ਅੰਮ੍ਰਿਤ ਛਕਾਉਂਦੇ ਹਾਂ, ਤੇ ਜਿਹੜਾ ਅੰਮ੍ਰਿਤ ਪਹਿਲੋਂ ਸਿੰਘ ਗੁਰਮੁਖ ਪਿਆਰੇ ਚੁਣੇ ਪੰਜ ਦਿਲ ਤੋਂ ਭੇਜਦੇ, ਜਿਹੜਾ ਦਿਲ ਜਿਹੜਾ ਨਾ ਗੈਰਤ ਬੇਗੈਰਤਾ ਹੋ ਗਿਆ, ਜਿਹੜਾ ਦਿਲ ਸਾਡਾ ਬੇਗੈਰਤਾ ਹੋ ਗਿਆ, ਗੁਰੂ ਦਾ ਸਿਮਰਨ ਨਹੀਂ ਕਰਦਾ, ਗੁਰੂ ਦਾ ਨਾਮ ਨਹੀਂ ਜਪਦਾ, ਦੁਸ਼ਮਣ ਨਾਲ ਵੇਂਦਾ ਤੇ ਡਰ ਜਾਂਦਾ, ਉਹਦੇ ਅੰਦਰ ਪੰਜ ਚੂਲੇ ਭੇਜੇ ਧੰਨ ਗੁਰੂ ਕਲਗੀਧਰ ਪਿਤਾ ਨੇ, ਕਿ ਇਹ ਜਿਹੜਾ ਦਿਲ ਹੈ ਕਦੀ ਕਿਸੇ ਤੋਂ ਡਰੇ ਨਾ, ਮੌਤ ਆ ਜਾਏ ਮੌਤ ਤੋਂ ਵੀ ਨਾ ਡਰੇ। ਕਾਰ ਸਾਹਮਣੇ ਖਲੋਤਾ ਬਾਬਾ ਦੀਪ ਸਿੰਘ ਵਰਗੇ ਗੁਰਮੁਖ ਪਿਆਰੇ ਗਰਜਾ ਸਿੰਘ ਬੋਟਾ ਸਿੰਘ ਵਰਗੇ ਉਹ ਜਾ ਕੇ ਸਾਰੇ ਪਿੱਠ ਨਾਲ ਪਿੱਠ ਲਾ ਕੇ ਉਹ ਜੰਗ ਕਰਕੇ ਸਾਧ ਸਿੰਘ ਸੂਰਮੇ ਜੋਧੇ ਬਲੀ ਅੰਮ੍ਰਿਤ ਦੀ ਸ਼ਕਤੀ ਇੰਨੀ ਹੈ ਜਦੋਂ ਫਿਰ ਪੰਜ ਚੋੜੇ ਹਿਰਦੇ ਚ ਭੇਜੇ ਉਹ ਜਿਹੜਾ ਹਿਰਦਾ ਸੀ ਉਹ ਡਰ ਨਾ ਹਟ ਗਿਆ ਕਾਰ ਤਾਂ ਹੀ ਛੱਡ ਗਈ ਸੂਰਮੀ ਸੂਰਮਾ ਜੋਧਾ ਬਲੀ ਬਣ ਗਿਆ ਤੇ ਫਿਰ ਪੰਜ ਚੋੜੇ ਜਿਹੜੇ ਹਨ ਉਹ ਸਾਧ ਸਿੰਘ ਨੇਤਰਾਂ ਨੂੰ ਛਿੱਟੇ ਮਾਰਦੇ ਹਨ ਨੇਤਰਾਂ ਤੇ ਇਹ ਜਿਹੜੀ ਅੱਖ ਹੈ ਦੁਸ਼ਮਣ ਵੱਲ ਵੇਖ ਕੇ ਝੁਕ ਜਾਂਦੀ ਸੀ ਇਹ ਸਾਧ ਸਿੰਘ ਅਣਖ ਤੇ ਗੈਰ ਤੇ ਇਸ ਅੱਖ ਦੇ ਵਿੱਚ ਪੈ ਗਈ ਨੇਤਰਾਂ ਚ ਅਗਲੇ ਨੇਤਰਾਂ ਭੋਗਲੇ ਸਾਹ ਖਿੱਚ ਲੈਂਦਾ ਗੁਰੂ ਦਾ ਖਾਲਸਾ ਇਹ ਨੇਤਰ ਜਿਹੜੇ ਕਿਸੇ ਦੇ ਅੱਗੇ ਝੁਕ ਨਹੀਂ ਸਕਦੇ ਦੁਸ਼ਮਣ ਦੇ ਅੱਗੇ ਤੇ ਇਸ ਕਰਕੇ ਸਤਿਗੁਰ ਨੇਤਰਾਂ ਦੇ ਵਿੱਚ ਜਲ ਪਾਇਆ ਅੰਮ੍ਰਿਤ ਪਾਇਆ ਪੰਜ ਚੋਲੇ ਨੇਤਰਾਂ ਦੇ ਵਿੱਚ ਪਾਏ ਪੰਜ ਚੋਲੇ ਸਿਰ ਦੇ ਵਿੱਚ ਪਾਏ ਹਨ ਸਿਰ ਖੋ ਦੇ ਵਿੱਚ ਪਾ ਕੇ ਕੇਸਾਂ ਦੇ ਵਿੱਚ ਤੇ ਉਹ ਜਿਹੜਾ ਸਿਰ ਝੁਕਦਾ ਸੀਗਾ ਹਰ ਕਦੇ ਗੈਰ ਦਰ ਦਰ ਦੇ ਉੱਤੇ ਜਿਹੜਾ ਸਿਰ ਝੁਕਦਾ ਸੀ ਸਾਧ ਸੰਗਤ ਜੀ ਉਹ ਇੱਕੋ ਦਰ ਦੇ ਉੱਤੇ ਸਿਰ ਝੁਕੇਗਾ ਬਾਕੀ ਸਾਰਿਆਂ ਦਰਾਂ ਤੇ ਕਿਸੇ ਤੇ ਵੀ ਸਿਰੇ ਝੁਕ ਨਹੀਂ ਸਕਦਾ ਕੱਟ ਸਕਦਾ ਇਹ ਸੂਰਮੀ ਜੋ ਸੂਰਮਾ ਜੋਧਾ ਬਲੀਪੁਰਾ ਗੁਰੂ ਦੇ ਖਾਲਸੇ ਦੇ ਵਿੱਚ ਆਇਆ ਇਸੇ ਤਰ੍ਹਾਂ ਸਾਧ ਸਿੰਘ 15 ਚੂਲੇ ਏਦਾਂ ਦਿੰਦੇ ਹਨ ਪੰਜ ਪਿਆਰੇ ਇਹ 15 ਚੂਲੇ ਦੇ ਕੇ ਤੇ ਉਹ ਗੁਰਮੁਖ ਪਿਆਰੇ ਨੂੰ ਕਹਿੰਦੇ ਹਨ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਤੇ ਸਾਰੀ ਸੰਗਤ ਨੂੰ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਅੰਮ੍ਰਿਤ ਛਕਾ ਕੇ ਫਿਰ ਤਿਆਰ ਸਾਰਿਆਂ ਨੂੰ ਸੰਗਤ ਨੂੰ ਛਕਾ ਕੇ ਅੰਮ੍ਰਿਤ ਪਹਿਲਾਂ ਤਾਂ ਸਿੰਘ ਨੂੰ ਇਹ ਵੀ ਪੁੱਛਦੇ ਭਾਈ ਕਿਉਂ ਆਇਆ ਕਾਹਦੇ ਵਾਸਤੇ ਆਇਆ ਜੀ ਮੈਂ ਅੰਮ੍ਰਿਤ ਛਕਣ ਵਾਸਤੇ ਆਇਆ ਕੋਈ ਤੇਰੇ ਤੇ ਕਿਸੇ ਨੇ ਬਲ ਪਾਇਆ ਭਾਵ ਕਿਸੇ ਨੇ ਜ਼ੋਰ ਦਿੱਤਾ ਤੂੰ ਅੰਮ੍ਰਿਤ ਛਕ ਨਹੀਂ ਜੀ ਮੈਂ ਆਪਣੀ ਮਰਜ਼ੀ ਨਾਲ ਆਇਆ ਜੇ ਭਾਈ ਤੂੰ ਆਪਣੀ ਮਰਜ਼ੀ ਨਾਲ ਆਇਆ ਤੇ ਅੱਜ ਤੋਂ ਇਹ ਸਿਰ ਕਲਗੀਧਰ ਪਿਤਾ ਦਾ ਸਮਝਣਾ ਸਮਝੇਗਾ ਹਾਂ ਜੀ ਮੈਂ ਜ਼ਰੂਰ ਸਮਝਾਂਗਾ ਉਹਦੇ ਪੰਜਾਂ ਪਿਆਰਿਆਂ ਦੇ ਸਾਹਮਣੇ ਅਸੀਂ ਬਚਨ ਕਰਕੇ ਆਉਂਦੇ ਹਾਂ ਤੇ ਫਿਰ ਜਦੋਂ ਗੁਰੂ ਕਲਗੀਧਰ ਪਿਤਾ ਸਿਰ ਮੰਗਣ ਤੇ ਜੇ ਉਹ ਸਿਰ ਦੇਣ ਤੋਂ ਫਿਰ ਕਾਨ ਕਨੌੜ ਕਰੇ ਫਿਰ ਉਹ ਸਿੱਖ ਤੇ ਨਾ ਹੋਇਆ ਫਿਰ ਉਹ ਤਾਂ ਬਡਰੂਪੀ ਉਹ ਬਣ ਗਿਆ ਨਾ ਸੋ ਕਹਿਣ ਦਾ ਭਾਵ ਇਹ ਹੈ ਕਿ ਪੰਜਾਂ ਪਿਆਰਿਆਂ ਦੇ ਵਿੱਚ ਕੋਲੋਂ ਅੰਮ੍ਰਿਤ ਇਸ ਤਰ੍ਹਾਂ ਛਕਾਉਂਦੇ ਪੰਜ ਪਿਆਰੇ ਫਿਰ ਇਹਦੀਆਂ ਜਿਹੜੀਆਂ ਪੰਜ ਕਤਾਰਾਂ ਹਨ ਆਪਾਂ ਕੱਲ ਸਾਧ ਸੰਗਤ ਬਾਣੀਆਂ ਦੀ ਬਚਨ ਤਾਂ ਹੋ ਗਿਆ ਤੇ ਉਸੇ ਤਰ੍ਹਾਂ ਸਾਧ ਸੰਗਤ ਹੁਣ ਪੰਜਾਂ ਕਤਾਰਿਆਂ ਦੀ ਗੱਲ ਕਰਨੀ ਹੈ ਜਿਹੜੀ ਕਿਰਪਾਨ ਹੈ ਸਾਧ ਸੰਗਤ ਦੀ ਕਿਰਪਾਨ ਦਾ ਮਤਲਬ ਹੈ ਇਹ ਤਲਵਾਰ ਨਹੀਂ ਹੈ ਇਹਨੂੰ ਆਮ ਲੋਕ ਕਹਿ ਦਿੰਦੇ ਤਲਵਾਰ ਕਹਿ ਦਿੰਦੇ ਤਲਵਾਰ ਜ਼ਾਲਮ ਦੇ ਹੱਥ ਚ ਹੁੰਦੀ ਹੈ ਗੁਰੂ ਦੇ ਖਾਲਸੇ ਦੇ ਹੱਥ ਵਿੱਚ ਕਿਰਪਾਨ ਹੈ ਕਿਰਪਾਨ ਦਾ ਮਤਲਬ ਹੈ ਕਿਰਪਾ ਤੇ ਆਨ ਕਿਰਪਾ ਮਜ਼ਲੂਮ ਤੇ ਕਰਨੀ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਤੇ ਆਪਣੀ ਆਨ ਸ਼ਾਨ ਨੂੰ ਕਾਇਮ ਰੱਖਣਾ ਇਹ ਕਿਰਪਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਚੂੰਕਾ ਰਾਜਾ ਮਾਹੀਲ ਤੇ ਦਰਗਜਸਤ ਹਲਾਲ ਅਸਤ ਬੁਰਦਨ ਮਾ ਸ਼ਮਸ਼ੀਰ ਦਸਤ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਫਾਰਸੀ ਦੇ ਵਿੱਚ ਬਚਨ ਕਹੇ ਹਨ ਕਹਿੰਦੇ ਹਨ ਚਾਰ ਜਦੋਂ ਸਾਰੇ ਹੀਲੇ ਜਫਰਨਾਮੇ ਚ ਬਚਨ ਕੀਤੇ ਹਨ ਜਦੋਂ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਕਹਿੰਦੇ ਦਸਤਾਰ ਜਿਹੜਾ ਸ੍ਰੀ ਸਾਹਿਬ ਹੈ ਨਾ ਉਹਦੇ ਭਾਵ ਕੇ ਦਸਤੇ ਦੇ ਉੱਤੇ ਹੱਥ ਰੱਖਣਾ ਜਾਇਜ਼ ਹੈ ਜਾਇਜ਼ ਹੈ ਗੁਰੂ ਸਾਹਿਬ ਨੇ ਬਚਨ ਕੀਤਾ ਹੈ ਕਿਰਪਾਨ ਜਦੋਂ ਪਾਉਣੇ ਆ ਸਾਧ ਸੰਗਤ ਜੀ ਰਸਤੇ ਤੁਰੇ ਜਾਂਦੇ ਆ ਜੇ ਕਿਸੇ ਨੂੰ ਪਤਾ ਲੱਗ ਜਾਵੇ ਸਿੰਘ ਅੰਮ੍ਰਿਤਧਾਰੀ ਹੈ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿਸੇ ਦੀ ਨਰਾਦਰੀ ਕਰਨ ਦੀ ਆ ਹੋਰ ਤੇ ਹੋਰ ਆਪਾਂ ਪੰਜਾਬ ਵਿੱਚ ਸੁਣਦੇ ਹੁੰਦੇ ਸਨ ਪਰ ਦਾਸ ਜਦੋਂ ਇਹਦੇ ਬਾਹਰ ਨਿਕਲਿਆ ਨਾ ਕੈਨੇਡਾ ਇੱਥੇ ਇੰਗਲੈਂਡ ਵਿੱਚ ਵੀ ਹੁਣ ਇੱਥੇ ਚਲੋ ਯੂਰਪ ਵਿੱਚ ਵੀ ਹੈ ਪਰ ਇੰਗਲੈਂਡ ਦੇ ਵਿੱਚ ਕਈ ਵਾਰ ਵੇਖਿਆ ਜਿਹਨੂੰ ਪਤਾ ਲੱਗ ਜਾਂਦਾ ਇਹਦੇ ਕਾਤਰੇ ਕਿਰਪਾਨ ਹੈ ਗੁਰੂ ਦਾ ਖਾਲਸਾ ਲਾਗੇ ਲਾਗੇ ਕੋਈ ਨਹੀਂ ਆਉਂਦਾ ਉਹ ਕਹਿੰਦਾ ਵੀ ਇਹ ਸਿੰਘ ਹੈ ਭਾਈ ਇਹਦੇ ਕੋਲ ਸ਼ਸਤਰ ਵੀ ਹੈ ਹੁਣ ਦੁਨੀਆ ਦਾ ਕੋਈ ਵੀ ਧਰਮ ਹੈ ਕਿਸੇ ਧਰਮ ਨੂੰ ਸਾਧ ਸੰਗਤ ਜੀ ਇਹ ਆਗਿਆ ਨਹੀਂ ਹੈ ਕਿ ਸ਼ਸਤਰ ਫੜ ਕੇ ਲੈ ਜਾਵੇ ਪਰ ਤੁਰਿਆ ਫਿਰੇ ਪਰ ਇਸ ਇੰਗਲੈਂਡ ਦੀ ਧਰਤੀ ਹੈ ਯੂਰਪ ਦੀ ਧਰਤੀ ਹੈ ਇਹਦੇ ਸਾਰ ਜਿਹੜੇ ਦੂਸਰੇ ਧਰਤੀ ਹੈ ਇਹਦੇ ਉੱਤੇ ਕੋਈ ਬੰਦਾ ਕਿਰਪਾਨ ਲੈ ਕੇ ਕੋਈ ਬੰਦਾ ਇਸੇ ਤਰ੍ਹਾਂ ਚਾਕੂ ਲੈ ਕੇ ਕੋਈ ਇਸ ਤਰ੍ਹਾਂ ਦਾ ਹਥਿਆਰ ਲੈ ਕੇ ਤੁਰ ਨਹੀਂ ਸਕਦਾ ਪਰ ਅਕਸਰ ਇਹਨਾਂ ਨੂੰ ਅਖੀਰ ਦੇ ਵਿੱਚ ਇੰਗਲੈਂਡ ਵਾਲਿਆਂ ਨੂੰ ਆਪਣੇ ਕਾਨੂੰਨ ਚ ਲਿਖਣਾ ਪਿਆ ਵੀ ਉਹ ਜਿਹੜਾ ਸਿੰਘ ਹੈ ਨਾ ਇਹ ਕਿਰਪਾਨ ਲੈ ਕੇ ਤੁਰ ਫਿਰ ਸਕਦਾ ਜਿੱਥੇ ਮਰਜ਼ੀ ਲੈ ਜੇ ਇਹ ਖਾਲਸਾ ਗੁਰੂ ਕਲਗੀਧਰ ਪਿਤਾ ਦੀ ਦੇਣ ਜੇ ਸਾਨੂੰ ਤੇ ਫਿਰ ਜਿਹੜੇ ਖਾਲਸੇ ਦੇ ਕੋਲ ਤਿਆਰ ਬਰ ਤਿਆਰ ਹੁੰਦਾ ਉਹਦੇ ਲਾਗੇ ਹੋਰ ਕੋਈ ਨਹੀਂ ਆਉਂਦਾ ਇਸ ਕਰਕੇ ਉਹਨੂੰ ਡਰ ਭਾਉ ਕਿਸੇ ਦਾ ਹੀ ਨਹੀਂ ਹੈ ਖੌਫ ਕਿਸੇ ਦਾ ਨਹੀਂ ਹੈ ਇਹ ਕਿਰਪਾਨ ਦਾ ਜਿਹੜਾ ਮਤਲਬ ਹੈ ਨਾ ਸਾਨੂੰ ਬਾਹਰ ਆਣ ਕੇ ਪਤਾ ਲੱਗਦਾ ਉੱਥੇ ਤੇ ਨਹੀਂ ਪਤਾ ਲੱਗਦਾ ਜੇ ਪੰਜਾਬੋਂ ਬਾਹਰ ਚਲ ਜਾਓ ਫਿਰ ਵੀ ਪਤਾ ਲੱਗ ਜਾਵੇਗਾ ਉੱਥੇ ਦਾਸ ਇੱਕ ਵਾਰੀ ਟਰੱਕਾਂ ਦੇ ਉੱਤੇ ਦਾਸ ਭਗੌੜਾ ਸੀ ਜਦੋਂ 84 ਤੋਂ ਬਾਅਦ ਟਰੱਕਾਂ ਦੇ ਦਾਸ ਦੇ ਇਸੇ ਤਰ੍ਹਾਂ ਰਿਸ਼ਤੇਦਾਰ ਸਨ ਮਾਮੇ ਉਹਨਾਂ ਦੇ ਟਰੱਕ ਸਨ ਅਸੀਂ ਉੱਥੇ ਜਦੋਂ ਗਏ ਉਹ ਦੱਸਦੇ ਹੁੰਦੇ ਸਨ ਉਹ ਕਹਿੰਦੇ ਵੀ ਉਧਰਲੇ ਜਿੰਨੇ ਆਪਣੇ ਮਹਾਰਾਸ਼ਟਰ ਵਾਲੇ ਲੋਕ ਹੈ ਨਾ ਉਹ ਕਹਿੰਦੇ ਸਿੰਘ ਜਿਹੜੇ ਨਾ ਜੇ ਕਿਰਪਾਨ ਕੱਢ ਲੈਣ ਤੇ ਫਿਰ ਕਿਰਪਾਨ ਖੂਨ ਭਿੱਜੀ ਤੋਂ ਬਿਨਾਂ ਅੰਦਰ ਜੇਬ ਭਾਵ ਕੇ ਮਿਆਨ ਚ ਨਹੀਂ ਪਾਉਂਦੇ ਭਾਵੇਂ ਕਿੰਨੇ ਉੱਥੋਂ ਆਣ ਕੇ ਡਰਾਈਵਰ ਜਿਹੜੇ ਕਿਤੇ ਘਿਰ ਜਾਂਦੇ ਆ ਕਿਤੇ ਦੰਗੇ ਹੁੰਦੇ ਫਸਾਦ ਹੁੰਦੇ ਆ ਦਿੱਲੀ ਚ ਵੀ ਦੰਗੇ ਜਿੱਦਾਂ ਹੋਇਆ ਨਾ ਜਿਹਦੇ ਕੋਲ ਸ੍ਰੀ ਸਾਹਿਬ ਸੀ ਉਹ ਬਚ ਗਿਆ ਉਹਨੂੰ ਕੱਖ ਨਹੀਂ ਹੋਇਆ ਤੇ ਜਿਹਦੇ ਕੋਲ ਕੁਛ ਵੀ ਨਹੀਂ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦਿੱਲੀ ਜਦੋਂ ਗਏ ਉਦੋਂ ਦਿੱਲੀ ਵਾਲਿਆਂ ਨੂੰ ਇਹ ਗੱਲ ਕਹੀ ਸੀ, ਉਹ ਦਿੱਲੀ ਵਾਲਿਓ ਆਹ ਜਿਹੜੀਆਂ ਫਰਿੱਜਾਂ ਲਈ ਫਿਰਦੇ ਨਾ, ਉਦੋਂ ਫਰਿੱਜ ਦਾ ਪਾਣੀ ਠੰਡਾ ਅੱਗੇ ਪਾਓਗੇ ਜਦੋਂ ਤੁਹਾਡੇ ਘਰ ਦੇ ਵਿੱਚ ਲੁੱਟਣ ਵਾਸਤੇ ਆ ਗਏ। ਇਹ ਸੰਨ 1980 ਦੇ ਵਿੱਚ ਹੀ ਬਚਨ ਕਹਿ ਦਿੱਤੇ ਸਨ ਸੰਤ ਜਰਨੈਲ ਸਿੰਘ ਨੇ। 80 ਦੇ ਵਿੱਚ ਸੰਤ ਗਏ ਸਨ, ਜਦੋਂ ਜੇਲ੍ਹ ਚੋਂ ਬਾਹਰ ਆਏ ਆ, ਨਾ ਨਾਮ ਕਿਆਸੀ ਭਾਵ ਕਿਆਸੀ ਚ ਗਏ ਸਨ, ਜਦੋਂ ਲਾਲੇ ਜਗਤ ਨਾਰਾਇਣ ਤੋਂ ਬਾਅਦ ਮਹਾਂਪੁਰਖਾਂ ਨੂੰ ਗ੍ਰਿਫ਼ਤਾਰ ਹੋਏ ਤੇ 25 ਦਿਨ ਬਾਅਦ ਬਾਹਰ ਆਏ ਆ, ਉਹਨਾਂ ਨੇ ਉਸ ਵਕਤ ਸਾਰੇ ਦਿੱਲੀ ਵਾਲਿਆਂ ਨੂੰ ਕਿਹਾ ਸੀ, ਦਿੱਲੀ ਵਾਲੇ ਜਦੋਂ ਤੁਹਾਡੇ ਕੋਲ ਇੱਥੇ ਭੱਜ ਕੇ ਆਉਣਗੇ, ਤੁਹਾਡੇ ਘਰਾਂ ਨੂੰ ਲੁੱਟਣ ਵਾਸਤੇ ਆਉਣਗੇ, ਉਦੋਂ ਫਰਿੱਜ ਦਾ ਠੰਡਾ ਪਾਣੀ ਪਾਓਗੇ, ਆ ਟੀਵੀ ਦਾ ਐਂਟੀਨਾ ਮਾਰੋਗੇ? ਨਹੀਂ, ਸ਼ਸਤਰਧਾਰੀ ਹੋਵੋ। ਜਿੰਨੇ ਜਿੰਨੇ ਵੀ ਸ਼ਸਤਰਧਾਰੀ ਉਹਨਾਂ ਦਾ ਵਚਨ ਮੰਨ ਕੇ ਹੋਏ, ਦਾਸ ਮੁੜ ਕੇ ਦਿੱਲੀ ਵਿੱਚ 3 ਮਹੀਨੇ ਮਿਲਿਆ ਅਟੈਕ ਤੋਂ ਬਾਅਦ, ਉੱਥੇ ਜਿਹੜੇ ਜਿਹਨਾਂ ਨੂੰ ਮਿਲਿਆ ਗੁਰਮੁਖ ਪਿਆਰੋ ਕਹਿੰਦੇ ਹਾਂ, ਜਿਨ੍ਹਾਂ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਦਾ ਬਚਨ ਮੰਨ ਕੇ ਸ਼ਸਤਰ ਰੱਖ ਲਿਆ, ਸ਼ਸਤਰ ਹੱਥ ਵਿੱਚ ਰੱਖਿਆ, ਭਾਵ ਕਿ ਉਹਨਾਂ ਦਾ ਉੱਥੇ ਵਾਲ ਵਿੰਗਾ ਤੱਕ ਨਹੀਂ ਹੋਇਆ, ਕਿਉਂਕਿ ਸ੍ਰੀ ਸਾਹਿਬ ਜਿਹੜੀ ਉਹ ਰੱਖਿਆ ਕਰਦੀ ਉਹਦੀ ਮੁੱਢ ਕਦੀਮ ਤੋਂ ਖਾਲਸੇ ਦੀ। ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਬਚਨ ਕਹਿੰਦੇ, ਅਬਲ ਤੇ ਹਥਿਆਰ ਜ਼ਰੂਰ ਰੱਖਣੇ ਚਾਹੀਦੇ, ਪਰ ਜੇ ਪੰਜਾਬ ਵਿੱਚ ਹਥਿਆਰ ਤੁਸੀਂ ਨਹੀਂ ਰੱਖ ਸਕਦੇ ਕਿਸੇ ਵਕਤ ਤੁਹਾਡੇ ਕੋਲ ਨਹੀਂ ਹੈ, ਪਰ ਕਹਿੰਦੇ ਸ੍ਰੀ ਸਾਹਿਬ ਇੱਕ ਪਰਿਵਾਰ ਦੇ ਇੱਕ ਜੀ ਦੇ ਪ੍ਰਤੀ ਸ੍ਰੀ ਸਾਹਿਬ ਤੇ ਹੋਵੇ ਨਾ, ਜੇ 4 ਜੀ 4 ਸ੍ਰੀ ਸਾਹਿਬਾਂ 3 ਫੁੱਟ ਦੀਆਂ ਜ਼ਰੂਰ ਗੁਰਸਿੱਖ ਦੇ ਘਰ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਸ੍ਰੀ ਸਾਹਿਬ ਮੁੱਢ ਕਦੀਮ ਤੋਂ ਖਾਲਸੇ ਦੀ ਰੱਖਿਆ ਕਰਦੀ ਆਉਂਦੀ ਹੈ। ਇਹ ਹੈ ਸ੍ਰੀ ਸਾਹਿਬ ਜਿਹੜੀ ਕਿਰਪਾਨ ਹੈ, ਇਹਦਾ ਮਹਾਤਮ ਹੈ, ਕਿਰਪਾ ਤੇ ਆਨ, ਆਪਣੀ ਆਨ ਸ਼ਾਨ ਨੂੰ ਕਾਇਮ ਰੱਖਣਾ, ਮਜ਼ਲੂਮ ਉੱਤੇ ਕਿਰਪਾ ਕਰਨੀ ਹੈ, ਇਹ ਸਾਧ ਸਿੰਘ ਕਿਰਪਾਨ ਹੈ। ਕਿਰਪਾਨ ਜਿਹੜੀ ਹੈ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਤਾਰੀਆਂ, ਕਰੋੜੇ ਪਾਪ ਤਲ ਜਾਂਦੇ ਉਸ ਗੁਰਮੁਖ ਪਿਆਰੇ ਦੇ, ਜਿਹਨੇ ਕਿਰਪਾਨ ਗਾਤਰੇ ਹੋਵੇ ਬਾਹਰੀ ਉਹਨੂੰ ਸਾਧ ਸਿੰਘ ਜਿੱਦਾਂ ਛਾਇਆ ਛੱਪਾ ਪੈ ਜਾਵੇ। ਆਹ ਹੁਣ ਕਈ ਆ ਨਾ, ਕਈ ਆਪਾਂ ਕਹਿ ਦਿੰਦੇ ਹਾਂ ਆਹ ਫਲਾਣੇ ਨੂੰ ਛੱਪਾ ਪੈਂਦਾ, ਸਿਰਹਾਣੇ ਕਿਰਪਾਨ ਰੱਖੋ, ਕਹਿਣ ਦਾ ਭਾਵ ਕਿਰਪਾਨ ਜਿਹੜੀ ਉਹਦੀ ਸਾਧ ਸਿੰਘ ਐਸੀ ਬਖਸ਼ਿਸ਼ ਗੁਰੂ ਸਾਹਿਬ ਨੇ ਬਖਸ਼ੀ ਹੈ ਸਾਨੂੰ, ਤੇ ਉਹਦੇ ਲਾਗੇ ਉਹ ਜੀ ਚੀਜ਼ ਕੋਈ ਨਹੀਂ ਆਵੇਗੀ। ਆਦੀ ਵਿਆਧੀ ਤੇ ਉਪਾਧੀ ਜਿਹੜੀ ਇਹ ਸਾਧ ਸਿੰਘ ਦੇ ਉਪਾਧੀ ਦਾ ਦੁੱਖ ਹੈ ਜਿਹੜਾ, ਉਹ ਨਹੀਂ ਲੱਗ ਆਵੇਗਾ, ਇਹ ਸਾਰੇ ਦੁੱਖ ਦੂਰ ਹੋ ਜਾਣਗੇ ਗੁਰਮੁਖ ਪਿਆਰੇ ਦੇ, ਕਿਰਪਾਨ ਹੈ। ਦੂਸਰਾ ਸਾਧ ਸੰਗਤ ਜੀ, ਕੰਘਾ, ਕੰਘਾ ਜਿਹੜਾ ਇਹਦੇ ਤੋਂ ਇਹ ਸਿੱਖਿਆ ਲੈਣੀ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ ਸਾਡੇ ਤੇ ਕੀਤੇ ਹੈ, ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਛਕਿਆ, ਜਿਨ੍ਹਾਂ ਨੂੰ ਅਜੇ ਰਹਿਤ ਮਰਜ਼ਾਦਾ ਕਈਆਂ ਨੇ ਪੜ੍ਹੀ ਵੀ ਨਹੀਂ ਹੋਣੀ, ਤੇ ਉਹ ਇਸ ਤਰ੍ਹਾਂ ਵਿਚਾਰ ਕਰਾਂਗੇ, ਦਿਮਾਗ ਦੇ ਵਿੱਚ ਬੈਠ ਜਾਵੇਗੀ। ਜਿਹੜੇ ਅੰਮ੍ਰਿਤ ਛਕਣ ਦਾ ਉੱਦਮ ਕਰ ਰਹੇ, ਮਨ ਵਿੱਚ ਇੱਛਾ ਹੈ, ਉਹ ਪਹਿਲਾਂ ਪਤਾ ਲੱਗ ਜੂਗਾ ਉਹਨਾਂ ਦੇ ਕੰਘੇ ਦਾ ਮਹਾਤਮ ਕੀ ਹੈ। ਕੰਘਾ ਜਿਸ ਤਰ੍ਹਾਂ ਆਪਣੇ ਆਪ ਨੂੰ ਚੁਰਾ ਕੇ ਸਾਡੇ ਸਿਰ ਤੋਂ ਸ਼੍ਰੋਮਣੀ ਬਣਦਾ ਹੈ, ਸਿਰ ਦੇ ਉੱਤੇ ਸਾਧ ਸਿੰਘ ਟਿਕਦਾ ਹੈ, ਇਸੇ ਤਰ੍ਹਾਂ ਆਪਣੇ ਆਪ ਨੂੰ ਚੁਰਾ ਕੇ, ਭਾਵ ਕੇ ਆਪਾਂ ਭਾਵ ਮਜ਼ਲੂਮਾਂ ਤੋਂ ਗਰੀਬਾਂ ਤੋਂ ਵਾਰ ਕੇ ਆਪਣੇ ਆਪ ਨੂੰ ਗੁਰਸਿੱਖ ਨੇ ਉੱਚਾ ਰੱਖਣਾ ਹੈ, ਤੇ ਸਾਧ ਸੰਗਤ ਹਰ ਇੱਕ ਗੁਰੂ ਗਰੀਬ ਦੀ ਰੱਖਿਆ ਗੁਰੂ ਦੇ ਖਾਲਸੇ ਨੇ ਕਰਨੀ ਹੈ। ਆਪਾਂ ਭਾਵ ਨੂੰ ਸਾਧ ਸੰਗਤ ਮਿਟਾ ਕੇ, ਮੈਂ ਨੂੰ ਮਿਟਾ ਕੇ, ਹਾਂ ਨੂੰ ਮਿਟਾ ਕੇ, ਗੁਰੂ ਦੇ ਚਰਨਾਂ ਵਿੱਚ ਆ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਸੱਚੀ ਬਾਣੀ ਗਾਉਣੀ ਹੈ, ਗੁਰੂ ਦਾ ਸਿਮਰਨ ਕਰਨਾ ਹੈ। ਇਸ ਕਰਕੇ ਆਪਾਂ ਭਾਵ ਚੁਰਾਉਣ ਦਾ ਮਤਲਬ ਹੈ ਵਿਸ਼ੇ ਵਕਾਰ ਹੈ ਸਾਡੇ। ਕਈ ਗੁਰਮੁਖ ਪਿਆਰੇ ਗੁਰੂ ਘਰ ਆਉਂਦੇ ਨਹੀਂ, ਉਹ ਕਿਉਂ ਨਹੀਂ ਆਉਂਦੇ? ਵੀ ਉਹ ਜਿੱਦਾਂ ਪਾਲਤੂ ਕੁੱਤੇ ਪਾਲੇ ਹੋਏ ਹੁੰਦੇ ਨਾ, ਅਸੀਂ ਏਦਾਂ ਉਹਨੇ ਵਿਸ਼ੇ ਵਕਾਰ ਪਾਲੇ ਹੁੰਦੇ ਆ। ਉਹ ਕਹਿੰਦਾ ਆਹ ਜਿਹੜੇ ਮੈਂ ਪਾਲੇ, ਚਾਰ ਚਪੇਰੇ ਕੰਮ ਕਰੋ, ਲੋਭ ਮੋਹ ਹੰਕਾਰ, ਤੇ ਜੇ ਮੈਂ ਚਲੇ ਗਿਆ ਗੁਰਦੁਆਰੇ, ਕਿਤੇ ਇੱਕ ਅੱਧਾ ਵਿੱਚੋਂ ਗਵਾਚ ਹੀ ਨਾ ਜਾਵੇ ਵਿਚਾਰਾ। ਜੇ ਕਿਤੇ ਉੱਥੋਂ ਕੋਈ ਚੰਗੀ ਸ਼ੁੱਭ ਗੁਣ ਕੰਨਾਂ ਚ ਪੈ ਗਏ ਤੇ ਉਹ ਗਵਾਚ ਗਿਆ, ਤੇ ਮੈਂ ਕਹਿੰਦੇ ਜੋਗਾ ਰਹਿ ਜੂ। ਇਸ ਕਰਕੇ ਵਿਸ਼ੇ ਵਕਾਰ ਅਸੀਂ ਉਹ ਪਾਲਤੂ ਕੁੱਤਿਆਂ ਨੂੰ ਪਾਲੇ ਆ, ਅਸੀਂ ਗੁਰੂ ਘਰ ਵੀ ਨਹੀਂ ਆਉਂਦੇ, ਸ਼ੁੱਭ ਗੁਣ ਵੀ ਸਾਡੇ ਕੰਨਾਂ ਵਿੱਚ ਕਿਤੇ ਨਾ ਪੈ ਜਾਣ। ਪਰ ਸਾਧ ਸੰਗਤ ਜੀ, ਗੁਰੂ ਦਾ ਖਾਲਸਾ ਜਿਹੜਾ ਹੈ, ਉਹਨੇ ਗੁਰੂ ਦਾ ਸਿਮਰਨ ਕਰਕੇ ਆਪਣੇ ਆਪ ਨੂੰ ਦੂਜਿਆਂ ਦੀ ਰੱਖਿਆ ਕਰਕੇ ਆਪਣੇ ਆਪ ਨੂੰ ਸਾਧ ਸੰਗਤ ਜੀ ਉੱਚਾ ਰੱਖਣਾ ਹੈ। ਕੰਘੇ ਆ, ਦੂਜਾ ਜਦੋਂ ਅਸੀਂ ਕੰਘਾ ਕਰਦੇ ਹਾਂ, ਆ ਬੀਬੀਆਂ ਕੰਘੀਆਂ ਲੈ ਆਉਂਦੀਆਂ, ਕਹਿੰਦੇ ਜੀ ਆ ਕੰਘੀ ਦੀ ਟਾਈਪ ਆ, ਭਾਵੇਂ ਲੱਕੜ ਦੀ ਹੈ, ਪਰ ਨਹੀਂ, ਕੰਘੇ ਦਾ ਆਕਾਰ ਜਿਹੜਾ ਉਹ ਕੰਘਾ ਗੁਰੂ ਦੇ ਖਾਲਸੇ ਨੇ ਲੈਣਾ ਹੈ। ਕੰਘਾ ਜਿਹੜਾ ਜੇ ਸਾਧ ਸਿੰਘ ਬੀਬੀਆਂ ਨੇ ਵੀ ਕਰਨਾ ਹੈ, ਉਹਨਾਂ ਨੇ ਵੀ ਕੰਘਾ ਕਰਨਾ ਹੈ। ਕੰਘਾ ਵੱਡਾ ਹੁੰਦਾ, ਵੱਡਾ ਵੀ ਮਿਲ ਜਾਂਦਾ ਹੈ, ਕੇਸ ਭਾਰੇ ਹੋਣ ਕਰਕੇ ਵੀ। ਤੇ ਸਾਧ ਸੰਗਤ ਜੀ, ਇਹ ਕੰਘਾ ਜਦੋਂ ਸਾਧ ਸਿੰਘ ਅਸੀਂ ਕਰਨਾ ਹੈ, ਜਦੋਂ ਕੇਸਾਂ ਨੂੰ ਕੰਘਾ ਕਰਨਾ, ਉਸ ਵਕਤ ਕੀ ਕਰਨਾ, ਜਿਹੜੇ ਉਹਦੇ ਵਿੱਚੋਂ ਮੁਰਦਾ ਕੇਸ ਹਨ ਉਹ ਝੜਦੇ ਆ। ਇਸ ਤਰ੍ਹਾਂ ਜਦੋਂ ਇਹ ਕੰਘਾ ਕਰੀ ਜਾਣਾ ਆਪਣੇ ਮਨ ਦੇ ਵਿੱਚੋਂ, ਇੱਦਾਂ ਹੀ ਕੰਘਾ ਮਨ ਵਿੱਚ ਵੀ ਫੇਰਨਾ ਹੈ। ਜਿਹੜਾ ਸਿਰ ਵਿੱਚ ਕੰਘਾ ਫੇਰਨਾ ਹੈ ਨਾ, ਇਹ ਦੁਸ਼ਟਾਂਤ ਮਨ ਨੂੰ ਦੇਣਾ, ਮਨ ਚੋਂ ਵੀ ਕੰਘਾ ਫੇਰਨਾ ਹੈ, ਮਨ ਚੋਂ ਵਿਕਾਰਾਂ ਨੂੰ ਕੱਢਣਾ ਹੈ ਕੰਘਾ ਫੇਰ ਕੇ। ਸਾਧ ਸਿੰਘ, ਵਿਚਾਰ ਰੂਪੀ ਕੰਘਾ, ਵਿਚਾਰ ਰੂਪੀ ਕੰਘਾ ਫੇਰਨਾ ਹੈ, ਤੇ ਮਨ ਚੋਂ ਵਿਚਾਰ ਰੂਪੀ ਕੰਘਾ ਫੇਰ ਕੇ ਵਿਕਾਰਾਂ ਨੂੰ ਕੱਢਣਾ ਹੈ, ਤੇ ਫਿਰ ਗੁਰੂ ਦਾ ਪਿਆਰਾ ਸ਼ੁੱਧ ਹੋ ਜਾਵੇਗਾ। ਇਹ ਹੈ ਕੰਘੇ ਦਾ ਸਾਧ ਸੰਗਤ ਮਹਾਤਮ। ਤੇ ਫਿਰ ਆ ਗਿਆ ਸਾਧ ਸਿੰਘ ਕੜਾ। ਕੜਾ ਜਿਹੜਾ ਉਹਦਾ ਜੇ ਵੇਖੀਏ ਤੇ ਕਿਤੇ ਜੋੜ ਨਹੀਂ ਜੇ ਹੁੰਦਾ, ਜੇ ਕੋਈ ਵੀ ਕੜਾ ਵੇਹਦੇ ਨਾ ਆਪਾਂ, ਕੜੇ ਦਾ ਜੋੜ ਨਹੀਂ ਹੁੰਦਾ। ਇਹ ਕੜੇ ਤੋਂ ਦ੍ਰਿਸ਼ਟਾਂਤ ਲੈਣਾ, ਜਿਸ ਤਰ੍ਹਾਂ ਪਰਮਾਤਮਾ ਹੈ ਉਹਦਾ ਅੰਤ ਆਦਿ ਅੰਤ ਕੋਈ ਨਹੀਂ, ਉਹ ਜਿਹੜਾ ਅਕਾਲ ਪੁਰਖ ਹੈ ਉਹਦਾ ਆਦਿ ਅੰਤ ਕੋਈ ਨੀ ਜੇ ਇੱਕ ਜਿਹੜਾ ਇਸ ਕਰਕੇ ਉਸ ਪਰਮਾਤਮਾ ਦੀ ਬੇਅੰਤਤਾ ਨੂੰ ਇਹ ਦੱਸਦਾ ਕੜਾ ਸਰਬਨਾ ਦਾ ਕੜਾ ਪਾਉਣਾ ਹੈ ਘਸ ਕੇ ਰੋਮਾਂ ਦੇ ਰਾਹੀਂ ਸਾਡੇ ਜਿਗਰ ਦੇ ਵਿੱਚ ਜਾਂਦਾ ਹੈ ਜਿਗਰ ਨੂੰ ਤਾਕਤ ਦੇ ਕੇ ਸਾਨੂੰ ਸਾਧ ਸਿੰਘ ਹਜ਼ਮ ਸ਼ਕਤੀ ਨੂੰ ਤੇਜ਼ ਕਰਦਾ ਹੈ ਇਹ ਹੈ ਸਰਬਨੋ ਦਾ ਕੜਾ ਕਈ ਸਰਬਨੋ ਦੇ ਕੜੇ ਨੂੰ ਨਿਕਲ ਕਰਾ ਲੈਂਦੇ ਵੀ ਜੰਗਾਲ ਨਾ ਲੱਗੇ ਪਰ ਉਹ ਜਿਹੜਾ ਨਿਕਲ ਕਰਾਇਆ ਕੜਾ ਉਹਦੇ ਨਾਲ ਸਰਬਨੋ ਅੰਦਰ ਨਹੀਂ ਜਾਵੇਗਾ ਸਾਡੇ ਸਰਬਨੋ ਦਾ ਕੜਾ ਫਿਰ ਸਫਾਈ ਕਰ ਲਿਆ ਕਰੀਏ ਸ੍ਰੀ ਸਾਹਿਬ ਵੀ ਸਾਫ਼ ਕਰੀਏ ਕੰਘਾ ਵੀ ਸਾਫ਼ ਕਰੀਏ ਕੜਾ ਵੀ ਸਾਫ਼ ਕਰੀਏ ਤੋ ਉਸੇ ਤਰ੍ਹਾਂ ਇਹ ਜਿਹੜਾ ਕੰਘਾ ਕੜਾ ਹੈ ਨਾ ਸੱਜੇ ਹੱਥ ਚ ਪਾਉਣਾ ਹੈ ਇਹਦੇ ਨਾਲ ਚੋਰੀ ਯਾਰੀ ਠੱਗੀ ਕੋਈ ਨੀ ਕਰਨੀ ਜਦੋਂ ਚੋਰੀ ਕਰਨ ਲੱਗੇਗਾ